ਕੀ ਨਵੀਆਂ ਖਬਰਾਂ ਆ ਰਹੀਆਂ ਨੇ, ਕਿੰਨੇ ਕੁ ਜਿਹੇ ਭਾਰਤੀ ਮੂਲ ਦੇ, ਸਪੈਸੀਫਿਕਲੀ ਪੰਜਾਬੀ ਮੂਲ ਦੇ ਵਿਅਕਤੀ ਨੇ ਜਿਹੜੇ ਅਮਰੀਕਾ 'ਚ ਇਲੀਗਲ ਨੇ ਅਤੇ ਜਿਨ੍ਹਾਂ ਨੂੰ ਅਮਰੀਕਾ ਡਿਪੋਰਟ ਕਰਨ ਦੀ ਤਾਕ ਵਿੱਚ ਆ?
ਦੇਖੋ, ਜਿੱਥੋਂ ਤੱਕ ਤਾਂ ਹੁਣ ਉਹ ਇਲੀਗਲ ਵਾਲਾ ਫਾਰਮੂਲਾ, ਉਹ ਤਾਂ ਪਹਿਲਾਂ ਤਾਂ ਇਹ ਸੀਗਾ ਕਿ ਜਿਹੜੇ ਕੰਧਾਂ ਟੱਪ ਕੇ ਗਏ, ਜੂਨ ਫੜ ਹੋ ਗਏ, ਜਿਹਨਾਂ ਦੇ ਪੁਰਾਣੇ ਕੇਸ ਨੇ ਜੀ, ਉਹ ਨਹੀਂ ਸ਼ਾਇਦ ਛੇੜੇ ਜਾਣਗੇ, ਕੁਛ ਠੀਕ ਰਹਿ ਜਾਣਗੇ। ਇਸ ਤਰ੍ਹਾਂ 18,000 ਦਾ ਅੰਕੜਾ ਆ ਰਿਹਾ ਸੀਗਾ। ਸੋ ਕੁੱਲ ਮਿਲਾ ਕੇ ਉਹ ਪੂਰੇ ਮੁਲਕ ਦਾ ਅੰਕੜਾ ਆ ਰਿਹਾ ਸੀ ਕਿ ਭਾਰਤ ਦੇ 18,000 ਕੱਢੇ ਜਾਣਗੇ। ਹੁਣ ਜਿਹੜੇ 3 ਜਹਾਜ਼ ਹੁਣ ਤੱਕ ਆਏ ਨੇ, ਉਹਨਾਂ 'ਚ ਮਤਲਬ 104, 116, 112 ਇੰਚ ਕਰਕੇ 332 ਭਾਰਤੀ ਆ ਚੁੱਕੇ ਨੇ ਹੁਣ ਤੱਕ
ਜੀ।
ਪਰ ਜਿਹੜੇ ਹਵਾਲੇ ਨਾਲ ਤੁਸੀਂ ਸਵਾਲ ਕਰ ਰਹੇ ਹੋ, ਇਹ ਇੱਕ ਤਰ੍ਹਾਂ ਨਾਲ ਇਹ ਹੈ ਕਿ ਜਿਵੇਂ ਕਿ ਟਰੰਪ ਨੇ ਮਨੇ ਬਣਾ ਲਿਆ ਕਿ ਮੈਂ ਇਹ ਤੋਰਨੇ ਆ, ਇਹ ਅੰਕੜਾ ਉੱਥੋਂ ਉਸ ਹਵਾਲੇ ਨਾਲ ਆ ਰਿਹਾ। ਹੁਣ ਇਹ ਕਿੰਨਾ ਗੈਰ ਕਾਨੂੰਨੀ ਵਾਲਾ ਮਸਲਾ ਹੈ, ਕਿੰਨਾ ਕਾਨੂੰਨੀ ਮਸਲਾ ਹੈ, ਕਿੰਨਾ ਉੱਥੇ ਲੰਮੇ ਸਮੇਂ ਤੋਂ ਰਹਿ ਰਹੇ ਵਾਲਾ ਮਸਲਾ ਹੈ, 14 ਲੱਖ ਪੰਜਾਬੀਆਂ ਨੂੰ ਕੱਢੇ ਜਾਣ ਦਾ ਅੰਕੜਾ ਸਾਹਮਣੇ ਆ ਰਿਹਾ।
ਅੱਛਾ ਜੀ,
14 ਲੱਖ ਪੰਜਾਬੀ। ਹੁਣ ਇਹ ਕਿੱਥੋਂ ਆਇਆ ਅੰਕੜਾ? ਅੰਕੜਾ ਇਸ ਪਹਿਲੂ ਤੋਂ ਆਇਆ ਕਿ ਲੰਘੇ ਦਿਨੀ ਟਰੰਪ ਸਰਕਾਰ ਨੇ ਉੱਥੋਂ ਦੇ ਇਮੀਗ੍ਰੇਸ਼ਨ ਜੱਜ ਤੋਰੇ ਨੇ 20 ਦੇ ਕਰੀਬ ਇਮੀਗ੍ਰੇਸ਼ਨ ਦੇ ਜੱਜਾਂ ਨੂੰ ਬਰਖਾਸਤ ਕੀਤਾ ਟਰੰਪ ਸਰਕਾਰ ਨੇ
ਜੀ।
ਤੇ ਇਸ ਬਰਖਾਸਤ ਤੋਂ ਬਾਅਦ ਇਹ ਪਹਿਲੂ ਉੱਭਰ ਕੇ ਸਾਹਮਣੇ ਆਇਆ ਕਿ 35 ਲੱਖ ਦੇ ਕਰੀਬ ਕੇਸ ਪੈਂਡਿੰਗ ਪਏ ਨੇ ਜਿਹੜੇ ਸ਼ਰਨਾਰਥੀਆਂ ਵਾਲੇ ਨੇ, ਜਿਹਨਾਂ ਨੂੰ ਰੈਗੂਲਰ ਕਰਨਾ ਸ਼ਰਨਾਰਥੀ ਦਾ ਦਰਜਾ ਦੇ ਕੇ, ਹੈ ਨਾ, ਉਹ 35 ਲੱਖ ਕੇਸ ਨੇ। ਇਹਨਾਂ 35 ਲੱਖ ਕੇਸਾਂ ਦੇ ਵਿੱਚ 40% ਕੇਸ ਇਕੱਲੇ ਪੰਜਾਬੀਆਂ ਦੇ ਜਾਂ ਪੰਜਾਬੀ ਮੂਲ ਵਾਲਿਆਂ ਦੇ ਨੇ ਮਤਲਬ। ਤੇ ਜੇ 35 ਲੱਖ 'ਚ 40% ਹੈ ਤਾਂ 40% 14 ਲੱਖ ਦੇ ਕਰੀਬ ਬਣਦਾ। ਤੇ ਇਹਦਾ ਮਤਲਬ 14 ਲੱਖ ਪੰਜਾਬੀਆਂ ਨੂੰ ਕੀ ਤੋਰ ਦਿੱਤਾ ਜਾਵੇਗਾ, ਜਿਹੜੇ ਕਈ ਸਾਲਾਂ ਤੋਂ ਉੱਥੇ ਉਡੀਕ ਕਰ ਰਹੇ ਨੇ ਆਪਣੇ ਕਾਗਜ਼ ਪੱਤਰਾਂ ਦੇ ਹਵਾਲੇ ਨਾਲ, ਦਸਤਾਵੇਜ਼ਾਂ ਦੇ ਹਵਾਲੇ ਨਾਲ, ਆਪਣੀ ਚਿੱਠੀਆਂ ਪੱਤਰਾਂ ਦੇ ਹਵਾਲੇ ਨਾਲ, ਹੈਂ, ਸੋ ਜਿਹੜਾ ਵੀ ਕਿਹੜੇ ਵੀ ਤਰੀਕੇ ਨਾਲ ਉੱਥੇ ਗਿਆ, ਉਹ ਸਾਰੀ ਪ੍ਰਕਿਰਿਆ 'ਚ ਹੁਣ ਇਹ ਅੰਕੜਾ ਜਿਹੜਾ ਹੈਗਾ ਇਹ ਫਿਕਰ ਪੈਦਾ ਕਰ ਰਿਹਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪ੍ਰਕਿਰਿਆ ਅਮੈਰੀਕਾ ਦੇ ਵਿੱਚ ਇਸ ਇਮੀਗ੍ਰੇਸ਼ਨ ਵਾਲੀ ਪ੍ਰਕਿਰਿਆ ਦੀ ਜਾਂ ਜੋ ਉਹਨਾਂ ਦੇ ਜੱਜਾਂ ਦੇ ਉੱਤੇ ਕੰਮ ਦਾ ਬੋਝ ਹੈ, ਬਹੁਤ ਸਲੋਅ ਹੈ
ਜੀ।
ਉਸ ਸਲੋਅ ਦੇ ਵਿੱਚੋਂ ਜੇ ਹੁਣ 20 ਜੱਜ ਤੁਸੀਂ ਸਿੱਧੇ ਤੋਰ ਰਹੇ ਹੋ ਤਾਂ ਮਤਲਬ ਲੋਡਿੰਗ ਹੋਰ ਵਧਣੀ ਹੈ, ਤੇ ਉਹ ਲੋਡਿੰਗ ਹੋਰ ਵਧਣ ਦਾ ਮਤਲਬ ਉਹਨਾਂ ਦੇ ਕੰਮ ਤੇ ਇਫੈਕਟ ਪੈਣਾ। ਕੀ ਇਹ ਕੰਮ ਤੇ ਇਫੈਕਟ ਪੈਣ ਦੀ ਬਜਾਏ ਇਹ ਕੇਸ ਖਤਮ ਕੀਤੇ ਜਾ ਰਹੇ ਨੇ? ਕੀ ਇਹਦਾ ਮਤਲਬ 35 ਲੱਖ ਦੇ ਵਿੱਚੋਂ 30 ਲੱਖ, 32 ਲੱਖ, 25 ਲੱਖ ਕਿੰਨਾ ਅੰਕੜਾ ਹੋਏਗਾ ਜਿਹਨੂੰ ਇਹ ਤੋਰਨ ਦੀ ਕਵਾਇਦ ਦੇ ਵਿੱਚ ਹੈ ਕਿ ਇਹਨਾਂ ਨੂੰ ਵੀ ਤੋਰਿਆ ਜਾਵੇ? ਕੀ ਉਹ ਇੰਨਾ ਹੀ ਆਸਾਨ ਹੋਏਗਾ ਕਿ ਫੌਜੀ ਜਹਾਜ਼ ਇੱਦਾਂ ਹੀ ਭਰ ਭਰ ਕੇ ਜਾਂ ਉਹਨਾਂ ਮੁਲਕਾਂ ਦੇ ਜਹਾਜ਼ ਇੱਦਾਂ ਹੀ ਭਰ ਭਰ ਕੇ? ਕੀ ਇਹ ਸਾਰੀ ਪ੍ਰਕਿਰਿਆ ਲਈ ਇਹ ਤਿਆਰ ਹੈ ਜਾਂ ਇਹ ਸਿਰਫ ਸ਼ੁਰੂਆਤੀ ਇੱਕ ਝਟਕੇ ਨੇ ਜਿਹੜੇ ਦਿੱਤੇ ਜਾ ਰਹੇ ਨੇ, ਉਹ ਤੋਂ ਬਾਅਦ ਚੰਦ ਮਹੀਨਿਆਂ ਬਾਅਦ ਸਾਰਾ ਕੁਛ ਨੋਰਮਲ ਹੋ ਜਾਏਗਾ? ਕੁਝ ਤਰ੍ਹਾਂ ਇਹ ਵੀ ਮਹਿਸੂਸ ਕਰਦੀ ਆ। ਪਰ ਮੈਂ ਉੱਥੋਂ ਦੇ ਜਿਹੜੇ ਕੁਝ ਆਪਣੇ ਪੰਜਾਬੀ ਧਿਰਾਂ ਨੇ ਉਹਨਾਂ ਦੇ ਹਵਾਲੇ ਨਾਲ ਵੀ ਇਹ ਪੱਖ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਉੱਥੇ ਸਥਿਤੀ ਕੀ ਹੈ, ਤਾਂ ਉਹਦੇ ਵਿੱਚੋਂ ਵੀ ਗੱਲਾਂ ਨਿਕਲ ਕੇ ਆਈਆਂ ਕਿ ਉੱਥੇ ਸੀਨੀਅਰ ਰਾਈਟਰ ਨੇ ਬਲਵਿੰਦਰ ਸਿੰਘ ਬਾਜਵਾ, ਉਹਨਾਂ ਦੇ ਹਵਾਲੇ ਨਾਲ ਵੀ ਗੱਲ ਆ ਰਹੀ ਆ। ਇਸੇ ਤਰ੍ਹਾਂ ਉੱਥੇ ਕੁਝ ਹੋਰ ਸ਼ਖਸੀਅਤਾਂ ਨੇ, ਇਹਨਾਂ ਰਾਣਾ ਟੁੱਠੋਰੀ, ਉਹਨਾਂ ਦੇ ਹਵਾਲੇ ਨਾਲ ਵੀ ਇਹ ਅੰਕੜੇ ਆ ਰਹੇ ਨੇ। ਉਹ ਕਹਿੰਦੇ ਬਿਲਕੁਲ ਕਿ ਇਹ ਸਾਰਾ ਕੁਛ ਹੋ ਰਿਹਾ ਕਿ 35 ਲੱਖ ਦੇ ਕੇਸ ਪ੍ਰਭਾਵਿਤ ਹੋ ਰਹੇ ਨੇ, ਔਰ ਇਹ 35 ਲੱਖ ਦੇ ਕੇਸਾਂ ਤੇ ਜੇ ਅਸਰ ਪੈਂਦਾ ਹੈ, ਇਹਨਾਂ ਨੂੰ ਤੋਰਿਆ ਜਾਂਦਾ, ਤਾਂ ਇਹਨਾਂ 'ਚ 14 ਲੱਖ ਤੋਂ ਵੱਧ ਦਾ ਅੰਕੜਾ ਪੰਜਾਬੀਆਂ ਦਾ ਹੀ ਹੈ। ਸੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਗਿਣਤੀ ਜਿਵੇਂ ਆਪਾਂ 322 ਦੀ ਗੱਲ ਕਰ ਰਹੇ ਹਾਂ, ਇਹ ਲੱਖਾਂ 'ਚ ਵੀ ਬਦਲ ਸਕਦੀ ਹੈ? ਇਹ ਪਹਿਲੂ ਹੈਗਾ। ਹੁਣ ਇਸ ਮਸਲੇ 'ਤੇ ਅਜੇ ਭਾਰਤ ਸਰਕਾਰ ਦਾ ਜਾਂ ਸੂਬਾ ਸਰਕਾਰ ਦਾ ਕਿਤੇ ਕੋਈ ਰੁੱਖ ਸਪਸ਼ਟ ਨਹੀਂ ਗਾ, ਪਰ ਆਹ ਫਿਕਰਮੰਦੀ ਦੀ ਨਵੀਂ ਤਸਵੀਰ ਸਾਡੇ ਸਾਹਮਣੇ ਖੜੀ ਹੈ।
ਇੱਕ ਗੱਲ ਇਹ ਹੈ ਦੀਪਕ ਜੀ, ਜਦੋਂ ਜਿਹੜੇ ਵਿਅਕਤੀ ਇਲੀਗਲ ਤੌਰ 'ਤੇ ਅਮਰੀਕਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਰਹਿ ਰਹੇ ਨੇ, ਪਤਾ ਟਰੰਪ ਨੂੰ, ਦੇਖੋ ਇਹ ਵੀ ਆ ਕਿ ਜਿਹੜੇ ਲੋਕ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਨੇ, ਕੰਮ ਕਾਜ ਕਰ ਰਹੇ ਨੇ, ਉਹਨਾਂ ਤੋਂ ਬਗੈਰ ਸਰਦਾ ਅਮਰੀਕਾ ਦਾ ਵੀ ਨਹੀਂ। ਜਿਹੜੀਆਂ ਕਈ ਗਗਨ ਚੁੰਬੀ ਇਮਾਰਤਾਂ ਬਣ ਰਹੀਆਂ ਨੇ ਅਮਰੀਕਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ, ਜਿਹੜੇ ਚੱਕਾ ਚੌਂਦ ਕਰ ਦੇਣ ਵਾਲੀਆਂ ਜਦੋਂ ਲਾਈਟਾਂ ਦਿਖਦੀਆਂ ਨੇ ਜਿਹੜੇ ਸ਼ਹਿਰਾਂ ਦੀਆਂ, ਉਹ ਸ਼ਹਿਰਾਂ ਦੀ ਚੱਕਾ ਚੌਂਦ ਦੇ ਵਿੱਚ ਉਸ ਨੂੰ ਚਮਕਾਉਣ ਦੇ ਲਈ ਜਿਹੜੇ ਕਾਮੇ ਕੰਮ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਕਈ ਅਜਿਹੇ ਇਲੀਗਲ ਵਰਕਰਸ ਨੇ, ਜੇ ਸਾਰਿਆਂ ਨੂੰ ਟਰੰਪ ਤੋਰਨ ਦੀ ਰਾਹ 'ਤੇ ਆਉਂਦੇ ਨੇ ਤਾਂ ਫਿਰ ਅਮਰੀਕਾ ਦਾ ਜਿਹੜਾ ਅਰਥਚਾਰਾ ਉਹ ਖੜ ਜਾਣਾ ਜੀ।
ਵਿਜੇ ਜੀ, ਇਹ ਸਵਾਲ ਅੱਜ ਪੰਜਾਬ 'ਚ ਵੀ ਫਿਰ ਸਫ਼ਰ ਕਰਨ ਲੱਗਿਆ। ਇਹੀ ਸਵਾਲ ਕਿ ਜਿਹੜੇ ਹੁਣ ਤੱਕ ਇੱਥੇ ਨਾਅਰੇ ਮਾਰਨ ਲੱਗ ਗਏ ਸੀਗੇ ਕਿ ਵੀ ਆਹ ਤੋਰੋ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹਨਾਂ ਨੂੰ ਕੱਢੋ, ਅੱਜ ਉਹ ਪੀੜ ਮਹਿਸੂਸ ਕਰ ਰਹੇ ਨੇ ਜਦੋਂ ਆਪਣਾ ਭਾਈਚਾਰਾ ਉੱਥੋਂ ਵਾਪਸ
ਜੀ 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 ਜੀ
ਉਹਨਾਂ ਦੀ ਸਥਿਤੀ ਤੋਂ, ਹੈ ਨਾ। ਅਤੇ ਫਿਰ ਇੱਥੇ ਵੀ ਇਹ ਸਵਾਲ ਕਿ ਕੀ ਜਿਹੜੇ ਉਹ ਵਾਪਸ ਆ ਰਹੇ ਨੇ ਕੀ ਉਹ ਉਹਨਾਂ ਦੀ ਥਾਂ ਲੈ ਲੈਣਗੇ ਤੇ ਉਹਨਾਂ ਨੂੰ ਇੱਥੋਂ ਤੋਰ ਦੋਗੇ? ਜਾਂ ਇਹ ਹੁਣ ਇਹ ਸਵਾਲ ਆਊਗਾ ਕਿ ਬਈ ਮਤਲਬ ਕਿ ਫਿਰ ਇੱਥੇ ਪੰਜਾਬ ਦਾ ਕੀ ਬਣੂਗਾ? ਕਿਹਾ ਤਾਂ ਜਾ ਰਿਹਾ ਜੀ ਕਿ ਉਹਨਾਂ ਨੂੰ ਕੱਢ ਦਿਓ, ਪਰ ਕੀ ਅਸੀਂ ਉਹ ਕੰਮ ਕਰਨ ਲਈ ਹੁਣ ਤਿਆਰ ਹੈਗੇ ਆ ਜਾਂ ਉਹਦੇ ਸਮਰੱਥ ਹੈਗੇ ਆ? ਇੱਥੇ ਵੀ ਇਹ ਦੋਵੇਂ ਤਰ੍ਹਾਂ ਦਾ ਸਵਾਲ ਹੁਣ ਇੱਥੇ ਵੀ ਤੈਰਨ ਲੱਗਿਆ,
ਜੀ।
ਸੋ ਇਕਨੋਮਿਕਲੀ ਵੀ ਤੇ ਭਾਵਨਾਤਮਕ ਤੌਰ ਤੇ ਵੀ ਇਹ ਦੋਵੇਂ ਪਹਿਲੂ ਇੱਥੇ ਵੀ ਉਭਰੇ ਨੇ।
ਇੱਕ ਪਾਸੇ ਅਸੀਂ ਸਿੱਕੇ ਦਾ ਇੱਕ ਪਹਿਲੂ ਹਾਂ, ਦੂਜੇ ਪਾਸੇ ਅਸੀਂ ਸਿੱਕੇ ਦਾ ਦੂਜਾ ਪਹਿਲੂ ਹਾਂ।
ਦੂਆ ਪਹਿਲੂ ਹੈ
ਦੀਪਕ ਜੀ, ਅਮਰੀਕਾ ਦੇ ਵਿੱਚ ਹੁਣ ਡੋਨਲਡ ਟਰੰਪ ਨੇ ਈਲੋਨ ਮਸਕ ਨੂੰ ਜਿਹੜੇ ਵਿਭਾਗ ਦਾ ਮੁਖੀ ਬਣਾਇਆ, ਜਿਹਦੇ ਵਿੱਚ ਉਹ ਸਰਕਾਰੀ ਖਰਚਿਆਂ ਨੂੰ ਘਟਾਉਣ ਦੇ ਵਾਸਤੇ ਵੱਖੋ ਵੱਖਰੇ ਕਿਸਮ ਦੀ ਫੰਡਿੰਗਸ ਦੇ ਉੱਪਰ ਕਾਟ ਕਰ ਰਹੇ ਨੇ, ਉਹਦੇ ਵਿੱਚ ਇੱਕ ਖਬਰ ਇਹ ਵੀ ਆਈ ਹੈ ਕਿ ਭਾਰਤ ਨੂੰ ਅਮਰੀਕਾ ਵੱਲੋਂ ਜਿਹੜੀ US ਏਡ ਏਜੰਸੀ ਆ ਉਹ ਸਾਲ ਦਾ $21 million ਭੇਜਦੀ ਸੀ, ਅਤੇ ਉਹ ਪੈਸੇ ਭੇਜੇ ਜਾਂਦੇ ਸੀਗੇ ਕਿ ਭਾਰਤ ਦੇ ਵਿੱਚ ਜਿਹੜੇ ਵੋਟਰਾਂ ਦੀ ਗਿਣਤੀ, ਵੋਟਰ ਟਰਨਆਊਟ ਆ ਚੋਣਾਂ ਦੇ ਵਿੱਚ, ਉਹ ਵਧਾਇਆ ਜਾ ਸਕੇ। ਉਹ ਪੈਸਿਆਂ ਦੇ ਉੱਪਰ ਕਟੌਤੀ ਕਰ ਦਿੱਤੀ ਆ। ਅੱਛਾ, ਗੌਤਮ ਅਡਾਨੀ ਦੇ ਖਿਲਾਫ਼ ਵੀ ਕਾਰਵਾਈ ਅਮਰੀਕਾ ਦੇ ਵਿੱਚ ਵਿੱਢੀ ਗਈ ਆ। ਇਹ ਸਭ ਕੁਝ ਹੋ ਰਿਹਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਬਸ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੂੰ ਮਿਲ ਕੇ ਆਏ ਨੇ।
ਵਿਜੇ ਜੀ, ਪੰਜਾਬ 'ਚ ਜਾਂ ਆਪਣੇ ਪੰਜਾਬੀ ਭਾਈਚਾਰ 'ਚ ਨਾ ਇੱਕ ਕਹਾਵਤ ਖਾਸੀ ਚੱਲਦੀ ਆ ਕਿ ਜਾਰੀ ਪੱਕੀ ਖਰਚਾ ਆਪਣਾ ਆਪਣਾ।
ਹਾਂਜੀ,
ਟਰੰਪ ਨੇ ਇਹ ਗੱਲ ਕਹੀ ਹੈ ਆਪਣੀ ਗੱਲ 'ਚ। ਉਹ ਕਹਿੰਦਾ ਮੈਂ PM ਦਾ ਸਨਮਾਨ ਕਰਦਾ ਪਰ 182 ਕਰੋੜ ਕਿਉਂ? ਉਹ ਕਹਿੰਦਾ ਜਾਰੀ ਪੱਕੀ ਆ ਪਰ ਖਰਚਾ ਆਪਣਾ ਆਪਣਾ। ਸਰਹੰਦ ਤੋਂ ਨਾ ਸਾਡੇ ਪਿੰਡ ਨੂੰ ਇੱਕ ਬੱਸ ਜਾਂਦੀ ਆ, ਮਤਲਬ ਸਰਕਾਰੀ ਬੱਸ ਸ਼ਾਮ ਨੂੰ ਇੱਕ ਪੱਕੀ ਤੁਰਦੀ ਹੁੰਦੀ ਸੀ ਤੇ ਸਵੇਰ ਨੂੰ ਪਿੰਡਾਂ ਤੋਂ ਲੋਕਾਂ ਨੇ ਜਿਹੜਾ ਸ਼ਹਿਰੋ ਬਾਜ਼ਾਰ ਸਮਾਨ ਖਰੀਦਣ ਆਉਣਾ, ਹੁਣ ਤਾਂ ਚਲੋ ਬਦਲ ਗਿਆ ਸਿਸਟਮ, ਆਪਣੀਆਂ ਕਾਰਾਂ 'ਚ ਆਉਂਦੇ ਆ, ਸਕੂਟਰਾਂ 'ਤੇ ਆਉਂਦੇ ਆ, ਉਹ ਬੱਸ ਸਵੇਰੇ ਆਉਣੀ ਤੇ ਪਿੰਡੋਂ ਬੀਬੀਆਂ ਨੇ ਆ ਜਾਣਾ ਕਿ ਹਾਂ ਭਾਈ ਅੱਜ ਸਮਾਨ ਲੈ ਕੇ ਜਾਣਾ ਤੇ ਸ਼ਾਮ ਨੂੰ ਉਸ ਬੱਸ 'ਚ ਜਾਣਾ। ਬੱਸ ਐਨ ਤੁੰਨ ਕੇ ਜਾਂਦੀ ਸੀ ਕਿਉਂਕਿ ਸਰਕਾਰੀ ਛੁੱਟੀ ਵਾਲੇ ਬੰਦੇ ਵੀ ਉਸੇ ਟਾਈਮ ਚੜ੍ਹਦੇ ਸੀ ਉਸ ਬੱਸ 'ਚ।
ਜੀ,
ਬੱਸ ਸਵਾਰੀਆਂ ਨਾਲ ਭਰੀ ਆ ਤੇ ਵਿਚਾਲੇ ਜਿੱਥੇ ਆਪਾਂ ਖੜ ਜਾਂਦੇ ਹਾਂ ਉੱਥੇ ਵਿਚਾਰੀਆਂ ਥੱਕੀਆਂ ਟੁੱਟੀਆਂ ਪੂਰੇ ਬਾਜ਼ਾਰ 'ਚੋਂ ਸ਼ੋਪਿੰਗ ਕਰਕੇ ਆਈਆਂ ਦੋ ਬੀਬੀਆਂ ਸਮਾਨ ਲੈ ਕੇ ਬੈਠੀਆਂ ਨੇ, ਭਾਂਡਾ ਟਿੱਕਰ ਲੈ ਕੇ ਬੈਠੀਆਂ ਨੇ, ਅਸੀਂ ਵੀ ਉਸੇ ਕਤਾਰ 'ਚ ਖੜੇ ਹਾਂ ਪਿੱਛੇ। ਤੇ ਹੁਣ ਉਹ ਸਾਰਾ ਰਾਸ਼ਨ ਪੱਤਾ ਇਕੱਠਾ ਖਰੀਦ ਕੇ ਆਈਆਂ ਨੇ ਤੇ ਉੱਥੇ ਬੈਠੀਆਂ ਦੀ ਵਾਰੀ ਜਦੋਂ ਕੰਡਕਟਰ ਆਇਆ ਤਾਂ ਇੱਕ ਬੀਬੀ ਕਹਿੰਦੀ ਕਿ ਭਾਈ ਮੇਰਾ ਹੁਣ ਖੀਸੇ 'ਚ ਹੱਥ ਨਹੀਂ ਪੈਂਦਾ, ਬਹੁਤ ਔਖੀ ਬੈਠੀ ਹਾਂ, ਤੂੰ ਮੇਰੀ ਵੀ ਟਿਕਟ ਕਟਾ ਦੇ, ਤੈਨੂੰ ਪਿੰਡ ਜਾ ਕੇ ਦੇ ਦੂੰਗੀ। ਕਹਿੰਦੀ ਨਾ, ਟਿਕਟ ਆਪਣੀ ਲੈ, ਕੀ ਪਤਾ ਜੇ ਤੂੰ ਰਾਹ 'ਚ ਮਰ ਗਈ, ਕਹਿੰਦੀ ਮੇਰੇ ਪੈਸੇ ਕੌਣ ਦਊਗੀ? ਮਤਲਬ 2-3 ਰੁਪਏ ਟਿਕਟ ਸੀ।
ਜੀ ਜੀ ਜੀ।
ਸੋ ਉਹ ਹਾਲ ਇਹ ਟਰੰਪ ਤੇ ਮੋਦੀ ਦਾ ਹੁਣ ਕਿ ਹੁਣ ਜਾਰੀ ਪਗਾਉਂਦੇ ਨੇ, ਇਕੱਠੇ ਸੌਦੇ ਕਰਦੇ ਨੇ ਲੱਖਾਂ ਕਰੋੜਾਂ ਦੇ ਹਥਿਆਰਾਂ ਦੇ, ਹੈ ਸਮਾਨ ਇੱਧਰ ਉੱਧਰ, ਟੈਰਿਫ ਤੂੰ ਲਾ ਦੇ, ਮੈਂ ਲਾ ਦੇ, ਆਹ ਸਾਡਾ ਸਮਾਨ, ਤੇਲ ਵੀ ਲੈ ਜੀ ਇੱਕ ਟੈਂਕੀ ਭਰ ਕੇ, ਉਹ ਵੀ ਅਸੀਂ ਤੁਹਾਨੂੰ ਵੇਚ ਦਾਂਗੇ ਹੁਣ, ਮਤਲਬ ਇਹ ਸਾਰਾ ਕੁਛ ਕਰਦੇ ਨੇ। ਤੇ ਪਰ ਕਹਿੰਦੇ ਨਾ ਪੈਸੇ ਨਹੀਂ, ਹੁਣ 182 ਕਰੋੜ ਸਪਸ਼ਟ ਰੂਪ 'ਚ ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਇਹ ਲੰਘੇ ਸ਼ਨੀਵਾਰ ਐਲਨ ਮਸਕ ਨੇ ਫੈਸਲਾ ਲਿਆ
ਜੀ,
ਤੇ ਉਹਦੇ ਉੱਤੇ ਮੋਹਰ ਲਾਤੀ ਟਰੰਪ ਜੀ ਨੇ ਆਹ ਗੱਲ ਕਹਿ ਕੇ ਕਿ ਮੈਂ ਭਾਰਤ ਔਰ PM ਦਾ ਸਨਮਾਨ ਕਰਦਾ ਪਰ 182 ਕਰੋੜ ਕਿਉਂ? ਇਹ ਕਰੀਬ ਕਰੀਬ ਜਿਹੜਾ ਫੰਡ ਇਹ ਸਾਰੀ ਪ੍ਰਕਿਰਿਆ ਲਈ ਰਿਲੀਜ਼ ਹੁੰਦਾ ਵੱਖੋ ਵੱਖ ਮੁਲਕਾਂ ਦੇ ਵਾਲਿਆਂ ਨੂੰ, ਕਰੀਬ ਕਰੀਬ 4200 ਕਰੋੜ ਦਾ ਬਣਦਾ
ਜੀ,
ਤੇ ਇਹਦੇ ਵਿੱਚੋਂ ਸਾਡੀ ਹਿੱਸੇਦਾਰੀ 182 ਕਰੋੜ ਬਣਦੀ ਹੈ। ਮਤਲਬ ਇਹ $21 million ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ 82 ਕਰੋੜ 182 ਕਰੋੜ ਸਾਡੀ ਬਣਦੀ ਹੈ। ਹੁਣ 182 ਕਰੋੜ ਰੋਕਤੀ, ਇਹ ਪੈਸਾ ਵਰਤਿਆ ਕਦ ਲਈ ਜਾਂਦਾ ਸੀ ਕਿ ਜੀ ਭਾਰਤ ਦੇ ਵਿੱਚ ਵੋਟਿੰਗ ਪ੍ਰਕਿਰਿਆ ਵਧੇ, ਲੋਕ ਵੋਟ ਪਾਉਣ ਨਿਕਲਣ, ਉਹਦੇ ਪ੍ਰਚਾਰ ਲਈ, ਉਹਦੇ ਲਈ, ਉਹ ਸਾਰੀ ਪ੍ਰਕਿਰਿਆ ਲਈ। ਤੁਸੀਂ ਕਮਾਲ ਦੇਖੋ ਡਰਾਮਾ ਕਿ ਇਹ ਪੈਸਾ ਪਿਛਲੇ ਸਮੇਂ ਤੋਂ ਰੈਗੂਲਰ ਆਉਂਦਾ ਰਿਹਾ, ਉਹਦੀ ਪ੍ਰਕਿਰਿਆ ਜਿਵੇਂ ਸਮੇਂ ਦੇ ਹਿਸਾਬ ਨਾਲ ਵੱਧਦੀ ਹੈ ਉਹ ਵੱਧਦੀ ਵੀ ਰਹੀ, ਤੇ ਜਿੱਦਾਂ ਹੀ ਇਹ ਰੋਕ ਲੱਗੀ BJP ਦੇ ਲੀਡਰ ਸੋਸ਼ਲ ਮੀਡੀਆ 'ਤੇ ਲਿਖ ਰਹੇ ਨੇ ਇਹ ਲਓ ਜੀ ਉਜਾਗਰ ਹੋ ਗਿਆ, ਅਮਰੀਕਾ ਤੋਂ ਕਾਂਗਰਸ ਕਿਵੇਂ ਪੈਸੇ ਲੈਂਦੀ ਸੀ ਜੀ, ਇਹ ਤਾਂ ਭਾਰਤ ਦੇ ਵਿੱਚ ਵੋਟਾਂ 'ਚ ਦਖਲ ਸੀ ਜੀ ਅਮਰੀਕਾ ਦੀ, ਇਹ BJP ਲੀਡਰ ਸੋਸ਼ਲ ਮੀਡੀਆ 'ਤੇ ਪਾ ਰਹੀ ਹੈ ਇੱਥੇ
ਜੀ
ਕਿ ਭਰਾਵੋ ਪਿਛਲੇ 12 ਸਾਲਾਂ ਤੋਂ ਤਾਂ ਤੁਸੀਂ ਹੋ, ਤੁਸੀਂ ਵੀ ਨਾਲੇ ਲੈ ਰਹੇ ਹੋ, ਪਰ ਉਹ 12 ਸਾਲਾਂ 'ਚ ਚੇਤੇ ਨਹੀਂ ਆਇਆ ਕਿ ਕਿੰਨੀ ਵਾਰ ਆ ਗਏ 182 ਕਰੋੜ। ਸੋ ਇਸ ਲਈ ਇਹ ਸਭ ਰਾਜਨੀਤੀ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ। ਹਾਂ, ਅਡਾਨੀ ਮਸਲੇ 'ਤੇ ਮੂੰਹ ਨਹੀਂ ਖੁੱਲਦਾ ਅਜੇ ਤੱਕ, ਨਾ ਉੱਥੇ ਖੁੱਲਿਆ ਮੀਡੀਆ ਸਾਹਮਣੇ ਸਾਡੇ ਨੇਤਾ ਜੀ ਦਾ, ਤੇ ਨਾ ਇੱਥੇ ਖੁੱਲ ਰਿਹਾ ਭਗਤਾਂ ਦਾ, ਇਹ ਵੀ ਆਪਣੇ ਆਪ ਸਵਾਲ ਹੈ। ਅਡਾਨੀ ਵਾਲਾ ਮਸਲਾ ਹੁਣ ਫਿਰ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਹੈ ਤੇ ਕੋਰਟ ਨੇ ਪੁੱਛਿਆ ਕਿ ਭਾਈ ਦੱਸੋ ਕੀ ਕੀਤਾ ਉਸ ਰਿਸ਼ਵਤਖੋਰੀ ਵਾਲੇ ਮਾਮਲੇ ਦਾ। ਇਹ ਕਿਹੜਾ ਥੋੜਾ ਬਹੁਤ ਮਸਲਾ ਜਨਾਬ, $250 million ਦੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ
ਜੀ,
ਇਹਦੀ ਜਾਂਚ ਹੋਣੀ ਬਣਦੀ ਹੈ। ਭਾਰਤ ਦੇ ਇੱਕ ਉਦਯੋਗਪਤੀ ਤੇ ਉਹਦੇ ਭਤੀਜੇ ਤੇ ਸਾਗਰ ਅਡਾਨੀ ਤੇ ਦੋਸ਼ ਨੇ ਕਿ ਤੁਸੀਂ ਇਹ ਦਮ ਭਰ ਕੇ ਕਿ ਅਮਰੀਕਾ 'ਚ ਵੀ ਇੰਨੀਆਂ ਨੌਕਰੀਆਂ ਮਿਲ ਜਾਣੀਆਂ, ਆਹ ਹੋ ਜਾਣਾ, ਸਾਨੂੰ ਪ੍ਰੋਜੈਕਟ ਦੇ ਦਿਓ ਇਹ, ਤੇ ਉਹ ਕਹਿੰਦੇ ਜੀ ਇਹ ਤਾਂ ਘਪਲਾ ਸੀਗਾ। ਤੇ ਉਸ ਮਸਲੇ ਤੇ ਅਮਰੀਕੀ ਅਧਿਕਾਰੀਆਂ ਨੇ, ਉਹਨਾਂ ਦੀ ਟੀਮ ਨੇ ਉੱਥੋਂ ਦੀ ਫੈਡਰਲ ਕੋਰਟ ਦੇ ਵਿੱਚ ਇਹ ਦਮ ਭਰਿਆ ਜਾ ਕੇ ਕਿ ਜੀ ਅਸੀਂ ਭਾਰਤ ਸਰਕਾਰ ਦੇ ਸੰਪਰਕ 'ਚ ਹਾਂ ਇਸ ਮਸਲੇ 'ਤੇ। ਅਸੀਂ ਉਹਨਾਂ ਨੂੰ ਨੋਟਸ ਉਪਲਬਧ ਕਰਾਉਣ ਲਈ, ਜਿਵੇਂ ਆਪਣੇ ਹੁੰਦਾ ਨਾ ਕਿ ਹਾਂਜੀ ਸੰਮਣ ਜੇ ਨਹੀਂ ਮਿਲਦੇ ਤਾਂ ਦਰਵਾਜ਼ੇ ਤੇ ਚਪੇਕ
ਜੀ
ਆਓ,
ਜੀ
ਹੁਣ
ਜੀ
ਉਹ ਕੰਮ ਅਮਰੀਕਾ ਕਰਨਾ ਚਾਹੁੰਦਾ ਕਿ ਅਸੀਂ ਜੋ ਉੱਥੋਂ ਦੇ ਕਾਨੂੰਨ ਮੰਤਰਾਲੇ ਦੇ ਬੂਹੇ ਤੇ ਚਪੇਕ ਰਹੇ ਹਾਂ, ਸਾਡੇ ਉਹ ਸੰਪਰਕ 'ਚ ਨੇ। ਜੇ ਕਾਨੂੰਨ ਮੰਤਰਾਲਾ ਸੰਪਰਕ 'ਚ ਹੈ ਤਾਂ ਇਹਦਾ ਮਤਲਬ ਗ੍ਰਹਿ ਮੰਤਰਾਲਾ ਵੀ ਨਾਲੇ ਸੰਪਰਕ 'ਚ ਹੈ। ਕਾਨੂੰਨ ਮੰਤਰਾਲਾ ਤਾਂ ਛਿੱਕ ਨਹੀਂ ਮਾਰਦਾ ਗ੍ਰਹਿ ਮੰਤਰਾਲੇ ਤੋਂ ਬਿਨਾਂ ਪੁੱਛੇ,
ਜੀ
ਵਿਦੇਸ਼ ਮੰਤਰਾਲਾ ਤਾਂ ਛਿੱਕ ਨਹੀਂ ਮਾਰਦਾ ਬਿਨਾਂ ਗ੍ਰਹਿ ਮੰਤਰਾਲੇ ਤੋਂ, ਤੇ ਗ੍ਰਹਿ ਮੰਤਰਾਲਾ ਸਾਰਾ ਕੁਛ ਹਾਮੀ ਉਹਦੇ ਪਰ ਭਰਦਾ ਜਿਹਦੇ ਉੱਤੇ ਮੋਦੀ ਜੀ ਹਾਮੀ ਦੀ ਹੈ, ਤੇ ਮੋਦੀ ਜੀ ਦੀ ਹਾਮੀ ਹੁਣ ਹਿਸਾਬ ਲਾ ਲਓ ਕਿਹਦੇ ਕਹਿਤਾ, ਜੇ ਉਸ ਨਾਮ ਤੇ ਉੱਥੇ ਨਹੀਂ ਬੋਲਦੇ ਅਮਰੀਕਾ 'ਚ ਤਾਂ ਇੱਥੇ ਕਿਵੇਂ ਬੋਲਣਗੇ। ਹੁਣ ਦੇਖਣ ਵਾਲੀ ਗੱਲ ਹੋਊਗੀ ਪ੍ਰਕਿਰਿਆ ਕਿਵੇਂ ਅੱਗੇ ਵੱਧਦੀ ਹੈ। ਸੋ ਅਡਾਨੀ ਮਾਮਲੇ 'ਤੇ ਵੀ ਸਖਤੀ ਸ਼ੁਰੂ ਹੋ ਗਈ ਤੇ ਪੈਸਿਆਂ ਦੀ ਫੰਡਿੰਗ ਵੀ ਰੁਕ ਗਈ, ਤੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਉਹਨਾਂ ਦੀ ਹੱਥਕੜੀਆਂ ਤੇ ਬੇੜੀਆਂ ਵੀ ਉਸੇ ਤਰ੍ਹਾਂ ਬਰਕਰਾਰ ਨੇ, ਤੇ ਪਰ ਜਨਾਬ ਚੁੱਪ ਨੇ, ਇਹਦਾ ਅਜੇ ਤੱਕ ਕਿਸੇ ਕੋਲ ਜਵਾਬ ਨਹੀਂ ਕਿ ਉਹ ਚੁੱਪੀ ਕਿਵੇਂ ਟੁੱਟੂਗੀ।
ਪਰ ਇੱਕ ਨਾ ਇੱਕ ਇੰਟਰਸਟਿੰਗ ਗੱਲ, ਜਿਹੜੇ ਟਰੰਪ ਨੇ ਇੰਨੇ ਐਗਜੈਕਟਿਵ ਆਰਡਰ ਧੜਾਧੜ ਸਾਈਨ ਕੀਤੇ ਨੇ ਜੀ ਹੁਣ ਪਿਛਲੇ ਤਕਰੀਬਨ ਇੱਕ ਮਹੀਨੇ ਦੇ ਵਿੱਚ, ਇੱਕ ਐਗਜੈਕਟਿਵ ਆਰਡਰ ਟਰੰਪ ਨੇ ਇਹੋ ਜਿਹਾ ਵੀ ਸਾਈਨ ਕੀਤਾ ਜਿਹਦੇ ਵਿੱਚ ਨਾ ਜੇ ਕੋਈ ਅਮਰੀਕਨ ਕੰਪਨੀ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਕੋਈ ਕੰਟਰੈਕਟ ਜਾਂ ਕੋਈ ਪ੍ਰੋਜੈਕਟ ਹਾਸਲ ਕਰਨ ਲਈ ਵਿਦੇਸ਼ ਦੇ ਵਿੱਚ ਕਿਸੇ ਨੂੰ ਰਿਸ਼ਵਤ ਦਿੰਦੀ ਆ ਤਾਂ ਅਮਰੀਕਾ ਦੇ ਵਿੱਚ ਉਸ ਕੰਪਨੀ 'ਤੇ ਕਾਰਵਾਈ ਹੁੰਦੀ ਸੀ। ਸੋ ਅਮਰੀਕਨ ਕੰਪਨੀ ਕਿਸੇ ਬਾਹਰਲੇ ਮੁਲਕ ਗਈ ਪ੍ਰੋਜੈਕਟ ਲੈਣ ਲਈ ਰਿਸ਼ਵਤ, ਕਿਉਂਕਿ ਇਹੀ ਮਾਮਲਾ ਬੜਾ ਪੈਰਲਲ ਆ ਜਿਹੜੇ ਦੋਸ਼ ਗੌਤਮ ਅਡਾਨੀ ਦੀ ਕੰਪਨੀ 'ਤੇ ਵੀ ਲੱਗਦੇ ਨੇ ਕਿ ਇਨਵੈਸਟਰ ਅਮਰੀਕਾ ਤੋਂ ਲੈਣੇ ਸੀ, ਪ੍ਰੋਜੈਕਟ ਇੰਡੀਆ 'ਚ ਲੱਗਣਾ ਸੀ ਅਤੇ ਉਹਦੇ ਵਾਸਤੇ ਅਮਰੀਕਾ ਦੇ ਵਿੱਚ ਇਨਵੈਸਟਰਸ ਨੂੰ ਝੂਠ ਬੋਲਿਆ ਗਿਆ ਅਤੇ ਭਾਰਤ ਦੇ ਵਿੱਚ ਰਿਸ਼ਵਤ ਦੇ ਕੇ ਉਹ ਪ੍ਰੋਜੈਕਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਜਿਹੜੀ ਬਰਾਈਬਰੀ ਸੀਗੀ ਉਹ ਭਾਰਤ 'ਚ ਹੋਣੀ ਸੀ ਪਰ ਉਸ ਪ੍ਰੋਜੈਕਟ ਵਾਸਤੇ ਇਨਵੈਸਟਰ ਜੁਟਾਏ ਜਾ ਰਹੇ ਸੀ ਅਮਰੀਕਾ ਤੋਂ। ਹੁਣ ਟਰੰਪ ਨੇ ਇੱਕ ਐਗਜੈਕਟਿਵ ਆਰਡਰ ਪਾਸ ਕੀਤਾ, ਬੜੀ ਦਿਲਚਸਪ ਗੱਲ ਹੈ ਇਹ। ਉਹਨਾਂ ਨੇ ਕਿਹਾ ਵੀ ਜੇ ਕੋਈ ਅਮਰੀਕਨ ਕੰਪਨੀ ਵਿਦੇਸ਼ ਜਾ ਕੇ ਉੱਥੇ ਉੱਥੇ ਰਿਸ਼ਵਤ ਦੇ ਕੇ ਕਿਸੇ ਦੀ ਕਹਿ ਲਓ ਵੀ ਹਥੇਲੀਆਂ ਸੇਕ ਕੇ ਕੋਈ ਪ੍ਰੋਜੈਕਟ ਹਾਸਲ ਕਰਨਾ ਚਾਹੁੰਦੀ ਆ, ਅਸੀਂ ਅਮਰੀਕਾ 'ਚ ਉਹਨਾਂ 'ਤੇ ਕਾਰਵਾਈ ਨਹੀਂ ਕਰਾਂਗੇ। ਉਹ ਕਹਿੰਦੇ ਦੁਨੀਆ ਸਾਡੇ 'ਤੇ ਹੱਸ ਰਹੀ ਆ ਵੀ ਸਾਡੇ ਵਰਗਾ ਬੇਵਕੂਫ ਕੋਈ ਨਹੀਂ, ਵੀ ਅਸੀਂ ਬਾਹਰਲੇ ਮੁਲਕ 'ਚ ਸਾਡੀ ਜਿਹੜੀ ਕੰਪਨੀ ਦਾ ਅਸੀਂ ਕਹਿੰਦੇ ਉਹਦੀ ਕੰਪੀਟ ਕਰਨ ਦੀ ਸਮਰੱਥਾ ਮਾਰ ਰਹੇ ਹਾਂ ਅਸੀਂ, ਵੀ ਬਾਹਰਲੇ ਮੁਲਕਾਂ 'ਚ ਤਾਂ ਕੰਮ ਵੱਖਰੇ ਤਰੀਕਿਆਂ ਨਾਲ ਹੁੰਦਾ। ਹੁਣ ਉਸ ਚੀਜ਼ ਨੂੰ ਕਈ ਕਈ ਜਿਹੜੇ ਓਬਜ਼ਰਵਰਸ ਨੇ ਉਹਨਾਂ ਦਾ ਇਹ ਮੰਨਣਾ ਜਾਂ ਕਈਆਂ ਨੂੰ ਇਹ ਲੱਗਦਾ ਕਿ ਜੇ ਟਰੰਪ ਆਪਣੀਆਂ ਕੰਪਨੀਆਂ ਨੂੰ ਬਾਹਰਲੇ ਮੁਲਕਾਂ ਜਾ ਕੇ ਰਿਸ਼ਵਤ ਦੇ ਕੇ ਪ੍ਰੋਜੈਕਟ ਹਾਸਲ ਕਰਨ ਲਈ ਪ੍ਰੇਰਨਾ ਦੇ ਰਹੇ ਨੇ, ਤਾਂ ਕੀ ਅਮਰੀਕਾ ਦੇ ਵਿੱਚ ਜੇ ਗੌਤਮ ਅਡਾਨੀ ਦੀ ਕੰਪਨੀ ਨੇ ਇਸ ਤਰ੍ਹਾਂ ਇਨਵੈਸਟਰ ਜੁਟਾਉਣ ਦੀ ਕੋਸ਼ਿਸ਼ ਕੀਤੀ ਰਿਸ਼ਵਤਖੋਰੀ ਵਾਲੇ ਪ੍ਰੋਜੈਕਟ ਵਾਸਤੇ ਜੋ ਦੋਸ਼ ਨੇ, ਤਾਂ ਕੀ ਫਿਰ ਉਹਦੇ ਉੱਪਰ ਉਸ ਤਰ੍ਹਾਂ ਦੀ ਮਜ਼ਬੂਤ ਜਾਂ ਸਖਤ ਕਾਰਵਾਈ ਹੋਏਗੀ ਜਿਹੋ ਜਿਹੇ ਪ੍ਰਭਾਵ ਦਿੱਤੇ ਜਾ ਰਹੇ? ਸੋ ਦੇਖਣ ਵਾਲੀ ਗੱਲ ਹੋਣੀ ਆ, ਇਹ ਬੜਾ ਇੰਟਰਸਟਿੰਗ ਹੋਏਗਾ ਦੀਪਕ ਜੀ।
ਪਹਿਲੀ ਗੱਲ ਤਾਂ ਦੇਖਣ ਵਾਲੀ ਗੱਲ ਤਾਂ ਹੋਏਗੀ, ਮਾਲ ਖਰੀਦਿਆਂ ਤਾਂ ਹੀ ਜਾਂਦਾ ਜੇ ਕੋਈ ਵਿਕਣ ਲਈ ਤਿਆਰ ਹੁੰਦਾ।
ਜੀ ਜੀ ਯੈਸ,
ਮਤਲਬ ਅਮਰੀਕਾ 'ਚ ਵੀ ਰਿਸ਼ਵਤਖੋਰੀ ਤਾਂ ਹੈ ਨਾ।
ਜੀ 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 ਜੀ
ਤਾਂ ਹੀ ਬੰਦੇ ਰਿਸ਼ਵਤ ਦੀ ਆਫਰ ਕੀਤੀ ਹੈ। ਜੇ ਦੋਸ਼ ਲੱਗ ਰਹੇ ਨੇ ਉਹਦੇ ਪਰ, ਜੇ ਦੋਸ਼ ਸਾਬਤ ਹੋ ਰਹੇ ਨੇ, ਜੇ ਤੁਸੀਂ ਇਹ ਦੋਸ਼ ਸਾਬਤ ਕਰਦੇ ਹੋ ਕਿ ਉਹਨੇ ਏਦਾਂ ਪ੍ਰੋਜੈਕਟ ਲਿਆ, ਤੇ ਇਹਦਾ ਮਤਲਬ ਤੁਹਾਡੇ 'ਚ ਰਿਸ਼ਵਤਖੋਰੀ ਤਾਂ ਹੈ ਨਾ।
ਬਿਲਕੁਲ,
ਇਹ ਵੀ ਤਾਂ ਸਵਾਲ ਨਾਲ ਖੜਾ, ਇਹ ਵੀ ਸਵਾਲ ਵੱਡਾ।
ਇਹ ਹੈਗਾ ਸੀ ਯੂ ਐਸ ਫੋਰਨ ਕਰਪਟ ਪ੍ਰੈਕਟਿਸਿਸ ਐਕਟ, 50 ਸਾਲ ਪੁਰਾਣਾ ਕਾਨੂੰਨ, ਐਂਟੀ ਕਰਪਸ਼ਨ ਲਾਅ, ਅਤੇ ਜਿਹਨੂੰ ਟਰੰਪ ਨੇ ਐਗਜੈਕਟਿਵ ਆਰਡਰ ਸਾਈਨ ਕਰਕੇ ਫਰੀਜ਼ ਕਰ ਦਿੱਤਾ ਫੋਰਨ ਕਰਪਟ ਪ੍ਰੈਕਟਿਸਿਸ ਐਕਟ ਨੂੰ। ਇਹ ਪਿਛਲੇ ਦਿਨੀ ਇਹ ਹੋ ਗਏ, 10 ਦਿਨ ਹੋ ਗਏ ਇਹ ਲਾਅ ਉਹਨਾਂ ਨੇ ਸਾਈਨ ਕੀਤਾ ਸੀ ਜਾਂ ਐਗਜੈਕਟਿਵ ਆਰਡਰ ਸਾਈਨ ਕੀਤਾ ਸੀ। ਸੋ ਦੇਖਦੇ ਹਾਂ ਕੀ ਬਣਦਾ ਜੀ।
ਅਜੇ ਬਹੁਤ ਪਹਿਲੂਆਂ ਤੋਂ ਚਰਚਾ 'ਚ ਰਹਿਣਾ ਟਰੰਪ ਨੇ, ਪਰ ਉਹਦੇ ਚਰਚਾ 'ਤੇ ਰਹਿਣ ਦੇ ਚੱਕਰ 'ਚ ਕਿੰਨੇ ਮੁਲਕ ਫਿਕਰ 'ਚ ਨੇ, ਇਹ ਸਵਾਲ ਬਹੁਤ
ਭਾਜੜਾਂ ਸਾਰਿਆਂ ਨੂੰ ਪਾਈਆਂ ਦੀਪਕ ਜੀ, ਬਿਲਕੁਲ ਸਹੀ ਗੱਲ ਤੁਹਾਡੀ। ਅੱਛਾ ਇਹ ਦੱਸਿਓ ਥੋੜ੍ਹੀ ਆਪਾਂ ਪੰਥਕ ਸਿਆਸਤ ਦੀ ਗੱਲ ਕਰੀਏ ਜੀ, ਧਾਮੀ ਬਾਦਲਾਂ ਦੇ ਮਨਾਉਣ 'ਤੇ ਵੀ ਨਹੀਂ ਮੰਨੇ ਜੀ ਫਿਰ?
ਨਹੀਂ ਯਾਰ, ਹਰੇ ਤੱਕ ਤਾਂ ਨਹੀਂ ਮੰਨੇ, ਸਵੇਰ ਤੱਕ ਕੁਛ ਹੋ ਜਾਵੇ ਤਾਂ ਪਤਾ ਨਹੀਂ। 21 ਤਰੀਕ ਨੂੰ ਐਗਜੈਕਟਿਵ ਦੀ ਅੰਤਰੀ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੀ ਬੈਠਕ ਹੈ। ਆਪਾਂ ਸ਼ਾਇਦ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਜਦੋਂ ਅਜਿਹਾ ਮਸਲਾ ਆ ਜਾਵੇ ਤਾਂ 72 ਘੰਟਿਆਂ ਦੇ ਅੰਦਰ ਅੰਦਰ ਬੈਠਕ ਬੁਲਾਉਣੀ ਜ਼ਰੂਰੀ ਹੁੰਦੀ ਹੈ। ਉਹ ਬੈਠਕ 21 ਫਰਵਰੀ ਨੂੰ ਬੁਲਾ ਲਈ ਗਈ ਹੈ। ਉਹਦੇ ਵਿੱਚ ਇੱਕ ਹੀ ਏਜੰਡਾ ਆਉਣਾ, ਇਹ ਅਸਤੀਫੇ ਵਾਲਾ। ਉਹਨਾਂ ਕੋਲ 2-3 ਹੀ ਪਹਿਲੂ ਨੇ, ਇਹਦੇ ਵਿੱਚੋਂ ਜ਼ਿਆਦਾ ਉਹਨਾਂ ਕੋਲ ਹੈ ਨਹੀਂ। ਅਸਤੀਫੇ ਨੂੰ ਲੈ ਕੇ ਇੱਕੋ ਹੈ ਕਿ ਜਾਂ ਤਾਂ ਪ੍ਰਵਾਨ ਕਰਨ ਜਾਂ ਨਾ ਪ੍ਰਵਾਨ ਕਰਨ, ਜਾਂ ਉਹਨੂੰ ਮਨਜ਼ੂਰ ਕਰ ਲੈਣ ਜਾਂ ਨਾ ਮਨਜ਼ੂਰ ਕਰ ਲੈਣ। ਜੇ ਮਨਜ਼ੂਰ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਨਵਾਂ ਪ੍ਰਧਾਨ ਦੀ ਪ੍ਰਕਿਰਿਆ ਵੱਲ ਵਧਣਾ ਪੈਂਦਾ। ਜੇ ਮਨਜ਼ੂਰ ਨਹੀਂ ਕਰਦੇ ਫਿਰ ਧਾਮੀ ਸਾਹਿਬ ਦੁਬਾਰਾ ਕਾਰਜ ਸੰਭਾਲ ਲੈਣਗੇ। ਇਹ ਤਾਂ ਹੀ ਕਿ ਨਾ ਮਨਜ਼ੂਰ ਜਾਂ ਤਾਂ ਹੋਏਗੀ ਜੇ ਧਾਮੀ ਸਾਹਿਬ ਤਿਆਰ ਹੋਣਗੇ ਕਿ ਹਾਂ ਭਾਈ ਤੁਸੀਂ ਨਾ ਮਨਜ਼ੂਰ ਕਰ ਲਓ, ਮੈਂ ਦੁਬਾਰਾ ਸੇਵਾ ਸੰਭਾਲ ਲੂੰਗਾ। ਜੇ ਉਹ ਮਨਜ਼ੂਰ ਕਰਦੇ ਨੇ ਫਿਰ ਉਹਨਾਂ ਨੂੰ ਨਵਾਂ ਪ੍ਰਧਾਨ ਚੁਣਨ ਦੇ ਲਈ ਇਸੇ ਪ੍ਰਕਿਰਿਆ 'ਚੋਂ ਜਾਂ ਤਾਂ ਜਿਹੜੀ ਅੰਤਰੀ ਕਮੇਟੀ 'ਚੋਂ ਬੈਠੇ ਨੇ ਉਹਨਾਂ 'ਚੋਂ ਕਿਸੇ ਮੈਂਬਰ ਨੂੰ ਪ੍ਰਧਾਨਗੀ ਦਾ ਵਾਧੂ ਭਾਰ ਦੇਣਾ ਪੈਣਾ, ਕਿਆ ਸੇਵਾ ਤੁਸੀਂ ਸੰਭਾਲੋ ਜੀ ਜਦੋਂ ਤੱਕ ਨਵੇਂ ਪ੍ਰਧਾਨ ਦੀ ਚੋਣ ਵਾਲੀ ਪ੍ਰਕਿਰਿਆ 'ਚ ਨਹੀਂ ਜਾਂਦੇ, ਜਾਂ ਫਿਰ ਉਸ ਦੀ ਬਜਾਏ ਉਸ ਇਜਲਾਸ 'ਚ ਜਾ ਸਕਦੇ ਨੇ ਕਿ 19 ਤਰੀਕ ਨੂੰ ਇਜਲਾਸ ਬੁਲਾਉਂਦੇ ਹਾਂ ਅਤੇ ਉਹਦੇ ਵਿੱਚ ਦੁਬਾਰਾ ਡੈਲੀਗੇਟਾਂ ਰਾਹੀਂ ਮੈਂਬਰ ਚੁਣ ਕੇ ਉਹਨਾਂ ਰਾਹੀਂ ਆਪਾਂ ਪ੍ਰਧਾਨ ਨਵਾਂ ਚੁਣ ਲੈਂਦੇ ਜਿਵੇਂ ਵੋਟਾਂ ਰਾਹੀਂ ਚੁਣਿਆ ਜਾਂਦਾ। ਹੁਣ ਜੇਕਰ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ
ਜੀ
ਉਹਦੇ ਲਈ ਧਾਮੀ ਸਾਹਿਬ ਦਾ ਮੰਨਿਆ ਹੋਣਾ ਬਹੁਤ ਜ਼ਰੂਰੀ ਸੀ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜਿਸ ਦਿਨ ਸੁਖਬੀਰ ਸਿੰਘ ਬਾਦਲ ਹੋਣਾ ਦੀ ਬੇਟੀ ਦੀ ਵਿਆਹ ਦੀ ਰਿਸੈਪਸ਼ਨ ਸੀ,
ਹਾਂਜੀ
ਉਸ ਦਿਨ ਧਾਮੀ ਸਾਹਿਬ ਰਿਸੈਪਸ਼ਨ 'ਚ ਆਉਣ ਦੀ ਬਜਾਏ ਪ੍ਰੈਸ ਕਾਨਫਰੰਸ ਬੁਲਾ ਕੇ ਅਸਤੀਫਾ ਦੇ ਦਿੰਦੇ ਨੇ, ਤੇ ਇਸ ਵਾਰ ਉਹਨਾਂ ਨੇ ਅਸਤੀਫਾ ਬਿਨਾਂ ਕਿਸੇ ਨੂੰ ਦੱਸਿਆ, ਬਿਨਾਂ ਕਿਸੇ ਨੂੰ ਪੁੱਛਿਆ ਦਿੱਤਾ ਤਾਂ ਕਿ ਮੈਨੂੰ ਫਿਰ ਰੋਕ ਨਾ ਲੈਣ, ਤੇ ਆਖਿਰ ਅਸਤੀਫਾ ਹੋ ਗਿਆ। ਤੇ ਵਿਆਹ ਦੇ ਵਿੱਚ ਉੱਥੇ ਰਿਸੈਪਸ਼ਨ ਪਾਰਟੀ ਦੇ ਵਿੱਚੋਂ ਜਿਹੜੀਆਂ ਗੱਡੀਆਂ ਨਿਕਲੀਆਂ, ਖਾਸ ਕਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਜਾਂ ਧਾਮੀ ਸਾਹਿਬ ਦੇ ਨੇੜਲੇ ਅਕਾਲੀ ਲੀਡਰਾਂ ਦੀਆਂ,
ਜੀ
ਉਹ ਧਾਮੀ ਸਾਹਿਬ ਦੇ ਘਰੇ ਹੋ ਕੇ ਗਈਆਂ ਹੁਸ਼ਿਆਰਪੁਰ। ਤੇ ਇੱਧਰ ਅਕਾਲੀ ਦਲ ਬਾਦਲ ਲਈ ਨਵਾਂ ਮਸਲਾ ਖੜਾ ਹੋ ਗਿਆ ਕਿ ਜੇ ਅਸੀਂ ਹੁਣ ਇਹ ਅਸਤੀਫਾ ਪ੍ਰਵਾਨ ਕਰਕੇ ਰਘੁਜੀਤ ਬਿਰਕ ਨੂੰ ਬਣਾਉਂਦੇ ਹਾਂ ਤਾਂ ਬਿਰਕ ਬਾਰੇ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਮਾਮਲੇ ਸਾਹਮਣੇ ਲਿਆਤੇ,
ਜੀ
ਤੇ ਜੇ ਧਾਮੀ ਵਰਗਾ ਬੰਦਾ ਸਾਨੂੰ ਛੱਡ ਜਾਂਦਾ ਹੈ ਤਾਂ ਡੈਮੇਜ ਕੰਟਰੋਲ ਹੈ ਕਿ ਭਈ ਦੇਖੋ ਵੀ ਜਿਹੜਾ ਬੰਦਾ ਦੂਸਰੀਆਂ ਧਿਰਾਂ ਨੂੰ ਪ੍ਰਵਾਨ ਸੀ ਤੇ ਜਿਹੜਾ ਮਤਲਬ ਕਿ ਹੱਕ ਸੱਚ ਲਈ ਇਮਾਨਦਾਰੀ ਵਾਲੇ ਪੱਖੋਂ ਸਧਾਰਨ ਪੱਖ ਤੋਂ ਨਿਮਰਤਾ ਪੱਖੋਂ ਜਾਣਿਆ ਜਾਂਦਾ ਸੀ ਉਹ ਬੰਦਾ ਵੀ ਤੁਹਾਨੂੰ ਛੱਡ ਗਿਆ ਹੈ ਨਾ। ਫਿਰ ਇਹ ਧਾਮੀ ਸਾਹਿਬ ਇਹ ਵੀ ਰੋਲ ਨਿਭਾ ਰਹੇ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਔਰ ਅਕਾਲੀ ਦਲ ਦੇ ਵਿਚਾਲੇ ਇੱਕ ਕੜੀ ਦਾ ਕੰਮ ਵੀ ਕਰ ਰਹੇ ਸੀ, ਹੋਰ ਕੀ ਜਿਹੜਾ ਵੀ ਪ੍ਰਧਾਨ ਆਊਗਾ ਕਿ ਉਹ ਇਹਨਾਂ ਜਥੇਦਾਰਾਂ ਸਾਹਿਬ ਦੇ ਵੀ ਨੇੜੇ ਹੋ ਪਾਏਗਾ ਇਹ
ਜੀ
ਵੀ ਫਿਕਰ ਸੀ। ਸੋ ਇਸ ਫਿਕਰ 'ਚੋਂ ਅਕਾਲੀਆਂ ਨੇ ਅੱਜ ਸਵੇਰੇ ਹੀ ਧਾਮੀ ਸਾਹਿਬ ਦੇ ਬੂਹੇ ਜਾ ਖੜਕਾਏ,
ਜੀ
ਕਹਿੰਦੇ ਜੀ ਦਲਜੀਤ ਚੀਮਾ ਜੀ ਦੀ ਅਗਵਾਈ 'ਚ ਇੱਕ ਵਫਦ ਪਹੁੰਚ ਗਿਆ। ਵਫਦ ਕਾਹਦਾ ਪਹੁੰਚ ਗਿਆ? ਉਹ ਤਾਂ ਆਫਰਾਂ ਦਾ ਪਟਾਰਾ ਲੈ ਕੇ ਪਹੁੰਚ ਗਿਆ ਧਾਮੀ ਸਾਹਿਬ, ਤੁਸੀਂ ਹੀ ਪ੍ਰਧਾਨ ਰਹਿਣਾ, ਥੋਤੋਂ ਬਿਨਾਂ ਸ਼੍ਰੋਮਣੀ ਕਮੇਟੀ ਕੋਈ ਨਹੀਂ ਚਲਾ ਸਕਦਾ, ਤੁਹਾਡੇ ਤੇ ਕੋਈ ਦਬਾਅ ਨਹੀਂ ਹੋਊਗਾ, ਤੁਹਾਨੂੰ ਕੋਈ ਫੋਨ ਨਹੀਂ ਆਊਗਾ, ਕੋਈ ਤੰਗ ਪਰੇਸ਼ਾਨ ਨਹੀਂ ਕਰੂਗਾ, ਤੁਸੀਂ ਜਿਵੇਂ ਕੰਮ ਕਰਨਾ ਚਾਹੁੰਦੇ ਹੋ ਉਵੇਂ ਕਰੋ। ਮਤਲਬ ਧਾਮੀ ਜੀ ਕਿਹੜਾ ਮਤਲਬ ਕਿ ਦੁੱਧ ਚੁੰਘਦੇ ਜਵਾਕ ਨੇ, ਉਹਨਾਂ ਨੂੰ ਪਤਾ ਹੀ ਹੈ ਕਿ ਪਹਿਲਾਂ ਤੁਸੀਂ ਕਿਵੇਂ ਕੰਮ ਲੈਂਦੇ ਹੋ, ਕਿਵੇਂ ਦਬਾਅ ਬਣਦਾ, ਕਿਵੇਂ ਕੀ ਹੁੰਦਾ। ਚਲੋ ਧਾਮੀ ਸਾਹਿਬ ਕਹਿੰਦੇ ਜੀ, ਜਦੋਂ ਉਹਨਾਂ ਨੇ ਇਨਕਾਰ ਕਰਤਾ, ਉਹ ਕਹਿੰਦੇ ਕਿ ਦੇਖੋ ਮੈਂ ਅਕਾਲੀ ਦਲ ਦਾ ਵਰਕਰ ਹਾਂ, ਮੈਂ ਅਕਾਲੀ ਦਲ ਦੇ ਵਿੱਚੋਂ ਤਾਂ ਛੱਡਿਆ ਨਹੀਂ, ਮੈਂ ਅਕਾਲੀ ਦਲ ਦੇ ਨਾਲ ਹਾਂ ਹੈ ਨਾ, ਪਰ ਮੈਂ ਉੱਥੇ ਹੁਣ ਮੈਨੂੰ ਲੱਗਦਾ ਕਿ ਮੈਂ ਸਹੀ ਨਹੀਂ ਆਪਣਾ ਸੇਵਾ ਨਿਭਾ ਪਾ ਰਿਹਾ, ਮੈਂ ਛੱਡਤੀ, ਮੈਂ ਨਹੀਂ ਹੁਣ ਕਰਨੀ। ਅੱਛਾ ਜੀ, ਐਂ ਕਰੋ ਫਿਰ, ਤੁਹਾਨੂੰ 7 ਮੈਂਬਰੀ ਕਮੇਟੀ ਵਾਲਾ ਹੀ ਮਸਲਾ ਨਾ, ਤੁਸੀਂ 7 ਮੈਂਬਰੀ ਕਮੇਟੀ 'ਚੋਂ ਅਸਤੀਫਾ ਦੇ ਦਿਓ, ਪ੍ਰਧਾਨਗੀ ਸਾਂਭ ਲਓ।
ਜੀ
ਭਾਈ 7 ਮੈਂਬਰੀ ਕਮੇਟੀ ਦੇ ਮੁਖੀ ਲਾਇਆ ਹੀ ਤਾਂ ਸੀ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਨਹੀਂ ਥੋੜਾ ਤੁਹਾਨੂੰ ਲਾਉਣਾ ਸੀ। ਮਤਲਬ ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ, ਤੇ ਜੇ ਧਾਮੀ ਜੀ ਪ੍ਰਧਾਨਗੀ ਸਾਂਭ ਲੈਣਗੇ ਤੇ 7 ਮੈਂਬਰੀ ਕਮੇਟੀ ਨਹੀਂ ਸਾਂਭਣਗੇ, ਫਿਰ ਤਾਂ ਸਿੱਧਾ ਸਵਾਲ ਹੈ ਕਿ ਭਾਈ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਗੇ।
ਜੀ
ਹੁਣ ਤੱਕ ਅਗਲੇ ਇਹ ਕਹਿ ਰਹੇ ਨੇ ਕਿ ਮੈਂ ਪ੍ਰਧਾਨਗੀ ਛੱਡਤੀ, ਇਸ ਲਈ ਮੈਨੂੰ ਉਹ ਵੀ ਛੱਡਣ ਦਾ ਮੇਰਾ ਹੱਕ ਹੈ ਜੀ।
ਜੀ
ਸੋ ਫਿਰ ਕਹਿੰਦੇ ਜੀ ਧਾਮੀ ਸਾਹਿਬ ਜਦੋਂ ਇਸ ਫਾਰਮੂਲੇ ਤੇ ਵੀ ਨਹੀਂ ਆਏ, ਫਿਰ ਵੱਡੇ ਆਕਾ ਦਾ ਫੋਨ ਵੀ ਕਰਨ ਨੂੰ ਲਾਤਾ। ਹੁਣ ਉਹ ਫੋਨ ਦੇ ਰਾਹੀਂ ਕਿਹੜੀਆਂ ਕਿਹੜੀਆਂ ਆਫਰ ਆਈਆਂ ਉਹਦੀ ਤਾਂ ਜਾਣਕਾਰੀ ਨਹੀਂ ਆ,
ਜੀ
ਪਰ ਧਾਮੀ ਸਾਹਿਬ ਨੇ ਜੀ ਹਾਂ ਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ। ਸੋ ਉਹਨਾਂ ਨੇ ਕੋਰਾ ਇਨਕਾਰ ਕਰਤਾ ਫਿਲਹਾਲ ਮੰਨਣ ਤੋਂ। ਪਰ ਤੁਸੀਂ ਕਮਾਲ ਦੇਖੋ ਕਿ ਜਿਹੜੇ ਸੁਧਾਰ ਲਹਿਰ ਵਾਲੇ ਬਾਦਲ ਦਲ ਤੋਂ ਔਖੇ ਨੇ, ਟੁੱਟ ਕੇ ਬਾਹਰ ਬੈਠੇ ਨੇ, ਨੇੜੇ ਆਉਣਾ ਵੀ ਚਾਹੁੰਦੇ ਸੀ 2 ਤਰੀਕ ਦੇ ਫੈਸਲੇ ਰਾਹੀਂ, ਨਵੀਂ ਭਰਤੀ ਰਾਹੀਂ, 7 ਮੈਂਬਰੀ ਕਮੇਟੀ ਤੇ ਵੀ ਉਹਨਾਂ ਦੀ ਟੇਕ ਸੀ,
ਜੀ
ਉਹ ਇੱਕ ਪਾਸੇ ਤਾਂ ਇਹ ਹੋ ਰਹੇ ਸੀ ਕਿ ਲੈ ਵੀ ਧਾਮੀ ਨਾਲ ਵੱਡੀ ਟਿਕਟ ਵਿਕਟ ਡਿੱਗ ਗਈ ਅਕਾਲੀ ਦਲ ਦੀ, ਹੁਣ ਵੱਡਾ ਡੈਮੇਜ ਹੋ ਗਿਆ।
ਜੀ
ਬਾਦਲ ਧਿਰ ਮਨਾਉਣ ਜਾ ਰਹੀ ਆ ਤੇ ਸੁਧਾਰ ਲਹਿਰ ਤੇ ਉਹਨਾਂ ਦੇ ਲੀਡਰ ਵੀ ਮਿੰਨਤਾਂ ਕਰ ਰਹੇ, ਧਾਮੀ ਸਾਹਿਬ ਤੁਸੀਂ ਹੋ ਰਹੇ ਹੋ ਪ੍ਰਧਾਨ, ਕੋਈ ਹੋਰ ਆ ਗਿਆ ਫਿਰ ਜਮਾ ਹੀ ਨਹੀਂ ਕੋਈ ਸਾਡੀ ਸੁਣਵਣ ਹੋਣੀ, ਉਹ ਵੀ ਮਿੰਨਤਾਂ ਕਰ ਰਹੇ ਨੇ ਕਿ ਧਾਮੀ ਜੀ ਤੁਸੀਂ ਆ ਜਾਓ। ਪਰ ਫਿਲਹਾਲ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਗੱਲ ਮੰਨਣੋਂ ਇਨਕਾਰ ਕਰ ਦਿੱਤੀ ਆ। ਕੱਲ ਦਾ ਦਿਨ ਅਜੇ ਵਿੱਚ ਹੈਗਾ, 21 ਤਰੀਕ ਨੂੰ ਬੈਠਕ ਹੈ, 20 ਤਰੀਕ ਤੱਕ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹਿੰਦੇ ਜੀ ਸਵੇਰ ਤੋਂ ਇੱਕ ਪੰਥਕ ਮਾਰਚ ਸ਼ੁਰੂ ਕਰਨ ਜਾ ਰਹੇ ਨੇ ਸਨੌਰ ਤੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਬਚਾਉਣ ਦੇ ਲਈ ਮੈਂ ਲੜਾਈ ਲੜਨੀ ਆ। ਪਰ ਸਨੌਰ ਤੋਂ ਸ਼ੁਰੂ ਕਰਨਾ ਮਤਲਬ ਚੰਦੂ ਮਾਜਰੇ ਦੇ ਖੇਤਰ ਤੋਂ ਸ਼ੁਰੂ ਕਰਨਾ, ਇਹਦਾ ਮਤਲਬ ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁੱਲ੍ਹ ਕੇ ਹੁਣ ਸੁਧਾਰ ਲਹਿਰ ਵਾਲਿਆਂ ਦੇ ਸਟੇਜ ਤੇ ਆ ਗਏ ਨੇ ਕਿ ਉਹਨਾਂ ਦੇ ਥੜੇ ਤੇ ਆ ਗਏ ਨੇ। ਉਹ ਲੀਡਰ ਵੀ ਤਾਂ ਉਸੇ ਕਤਾਰ 'ਚ ਖੜੇ ਸੀ ਨਾ ਅਕਾਲ ਤਖ਼ਤ ਸਾਹਿਬ ਸਾਹਮਣੇ ਕਿ ਤੁਸੀਂ ਪੰਥਕ ਆਧਾਰ ਗਵਾ ਚੁੱਕੇ ਹੋ ਤੇ ਵੋਟਾਂ 'ਚ ਆਧਾਰ ਪਹਿਲਾਂ ਗਵਾਇਆ ਹੋਇਆ ਉਹਨਾਂ ਨੇ। ਸੋ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਹਾਰੇ ਅੱਗੇ ਵਧਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਸੁਧਾਰ ਲੈਣ ਵਾਲੇ ਤਰਨਾ ਚਾਹੁੰਦੇ ਨੇ?
ਜੀ
ਸਵੇਰ ਨੂੰ ਇਹ ਵੀ ਨਜ਼ਰ ਰਹੇਗੀ ਕਿ ਉਹਦੇ 'ਚ ਕਿੰਨਾ ਕੁ ਰੰਗ ਭਰਦਾ। ਪਰ ਫਿਲਹਾਲ ਧਾਮੀ ਹੋਰੀ ਮੰਨੇ ਨਹੀਂ ਤੇ ਬਡੂੰਗਰ ਸਾਹਿਬ ਵਾਲਾ ਜੇ ਮਾਮਲਾ ਚੁੱਪ ਹੈ। ਜਥੇਦਾਰ ਸਾਹਿਬ ਕੋਲ 3 ਕੰਮ ਪਏ ਨੇ, ਇੱਕ ਤਾਂ ਧਾਮੀ ਜੀ ਦਾ 7 ਮੈਂਬਰੀ ਕਮੇਟੀ ਵਾਲਾ ਅਸਤੀਫਾ, ਬਡੂੰਗਰ ਸਾਹਿਬ ਦਾ 7 ਮੈਂਬਰੀ ਕਮੇਟੀ ਵਾਲਾ ਅਸਤੀਫਾ, ਤੇ ਤੀਜਾ 5 ਮੈਂਬਰੀ ਜਿਹੜੀ ਕਮੇਟੀ ਬਚ ਗਈ 7 ਮੈਂਬਰਾਂ 'ਚੋਂ ਉਹਨਾਂ ਦੀ ਚਿੱਠੀ, ਹੁਣ ਅਸੀਂ ਕੀ ਕਰੀਏ ਜੀ? ਸੋ ਅਜੇ ਜਥੇਦਾਰ ਸਾਹਿਬ ਵੀ ਚੁੱਪ ਨੇ।
ਜੀ ਦੀਪਕ ਜੀ, ਜਦੋਂ ਬੀਤੇ ਦਿਨੀ ਦਿੱਲੀ ਵਾਲੀਆਂ ਚੋਣਾਂ ਦੇ ਨਤੀਜੇ ਆਏ ਨੇ, ਉਹ ਤੋਂ ਬਾਅਦ ਤੁਸੀਂ ਜ਼ਿਕਰ ਵੀ ਕੀਤਾ ਸੀ ਕਿਤੇ, ਸੰਕੇਤ ਅਜਿਹੇ ਸੀਗੇ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਹਾਰ ਚੁੱਕੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ, ਉਹਨਾਂ ਨੂੰ ਸਿਆਸੀ ਤੌਰ 'ਤੇ ਕਿਤੇ ਨਾ ਕਿਤੇ ਫਿੱਟ ਕਰਨ ਦੇ ਵਾਸਤੇ ਕੁਝ ਨਾ ਕੁਝ ਜੁਗਾੜ ਕੀਤਾ ਜਾ ਸਕਦਾ, ਅਤੇ ਉਹ ਜੁਗਾੜ ਦਾ ਰਾਹ ਪੰਜਾਬ ਦੇ ਵਿੱਚੋਂ ਦੀ ਹੋ ਕੇ ਨਿਕਲਣਾ ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਉਹ ਜਿਸ ਸ਼ੰਕੇ ਸ਼ੋਭੇ ਆਪਾਂ ਪ੍ਰਗਟਾਏ ਸੀ, ਆਪਾਂ ਉਸ ਦਿਨ ਗੱਲ ਇਸ ਵੱਲ ਨਾਲ ਕਰ ਰਹੇ ਸੀ ਕਿ ਜਦੋਂ ਕੋਈ ਬੰਦਾ ਵਿਹਲਾ ਹੁੰਦਾ ਹੈ ਨਾ, ਫਿਰ ਉਹ ਕਿੱਥੇ ਫਿੱਟ ਹੋ ਸਕਦਾ ਦੇਖਣਾ ਹੁੰਦਾ। ਤੁਸੀਂ ਇਹ ਦੇਖਿਓ ਕਿ ਜਦੋਂ ਇਸ ਮਿਸਤਰੀ ਨਾਲ ਕੰਧ ਦੀ ਚਿਣਾਈ ਕਰ ਰਹੇ ਹੁੰਦੇ ਨੇ ਤਾਂ ਉਹ ਸਾਬਤੀਆਂ ਇੱਟਾਂ ਦੇ ਰਦੇ ਲਾਉਂਦੇ ਆ ਜਾਂਦੇ ਨੇ
ਜੀ,
ਤੇ ਜਦੋਂ ਅਖੀਰ ਚ ਸਿਰੇ ਤੇ ਜਾ ਕੇ ਲਾਉਣੀ ਹੁੰਦੀ ਆ, ਫਿਰ ਉਹ ਟੋਟਿਆਂ ਚੋਂ ਭਾਲਦੇ ਆ ਕਿ ਕਿਹੜੀ ਇੱਥੇ ਫਿੱਟ ਆਊਗੀ, ਕਾਹਨੂੰ ਸਾਬਤੀ ਇੱਟ ਤੋੜਨੀ ਆ
ਜੀ।
ਸੋ ਹੁਣ ਅੱਧ ਵਾਟੇ ਟੁੱਟੀਆਂ ਇੱਟਾਂ ਨੇ ਇਹ, ਸੋ ਇਸ ਲਈ ਇਹ ਕਿੱਥੇ ਫਿੱਟ ਆਉਣਗੀਆਂ, ਹੁਣ ਇਹ ਆਪਾਂ ਹਿਸਾਬ ਨਾਲ ਦੇਖ ਰਹੇ ਸੀਗੇ ਕਿ ਕੀ ਇਹ MLA ਦੀ ਚੋਣ ਲੜ ਲੈਣਗੇ ਪੰਜਾਬ ਤੋਂ, ਕੀ ਇਹ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਜਾਣਗੇ, ਹੈ ਨਾ, ਕੀ ਇਹ ਅਸੀਂ ਡੰਗ ਟਪਾਈ ਕਰਨਗੇ ਰੋੜਿਆਂ 'ਚ, ਕਈ ਵਾਰ ਫਿਰ ਰੋੜੀ ਕੁੱਟ ਕੇ ਵੀ ਨਾ ਫਰਸ਼ ਉੱਤੇ ਵੀ ਵਰਤ ਲਈ ਜਾਂਦੀ ਆ ਕਿ ਚੱਲ ਕਿਤੇ ਉੱਥੇ ਫਿੱਟ ਆ ਜਾਣਗੇ। ਹਾਂ, ਤੇ ਉਹੀ ਸੀਗਾ ਕਿ ਸੰਸਦ ਦੀਆਂ ਪੌੜੀਆਂ ਵੀ ਚੜ੍ਹ ਸਕਦੇ ਆ ਪੰਜਾਬ ਦੇ ਸਾਰੇ। ਪੰਜਾਬ ਤੋਂ 7 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ, 7 'ਚੋਂ 2 ਸਿੱਧੇ ਦਿੱਲੀ ਵਾਲੇ ਆ ਜਿਹੜੇ ਪੰਜਾਬ ਦੇ ਸਿਰ 'ਤੇ ਰਾਜ ਕਰਦੇ, ਪਰ ਬਾਕੀ 5 ਦੇ ਵਿੱਚੋਂ ਜੇ ਮੈਂ ਦੇਖਾਂ ਤਾਂ 5 ਦੀਆਂ ਕੋਠੀਆਂ 'ਤੇ ਕੇਜਰੀਵਾਲ, ਸਿਸੋਦੀਆ ਅਤੇ ਉਹਨਾਂ ਦੀ ਟੀਮ ਦਾ ਕਬਜ਼ਾ। ਹੁਣ ਉਸ ਕਬਜ਼ੇ ਨੂੰ ਇਹ ਮਾਲਕੀਅਤ 'ਚ ਬਦਲਣਾ ਚਾਹੁੰਦੇ ਆ, ਇਹ ਚਾਹੁੰਦੇ ਆ ਕਿ ਉਹ ਰਾਜ ਸਭਾ ਦੇ ਕੋਠੀਆਂ 'ਤੇ ਜਿਨ੍ਹਾਂ 'ਤੇ ਸਾਡਾ ਕਬਜ਼ਾ ਉਹ ਅਸਤੀਫੇ ਦੇ ਦੇਣ ਅਤੇ ਅਸੀਂ ਉਹਨਾਂ ਦੇ ਕੋਟੇ 'ਚੋਂ ਸਿੱਧੇ ਰਾਜ ਸਭਾ ਚਲੇ ਜਾਈਏ। ਮਤਲਬ ਭਾਈ, ਵੈਸੇ ਵੀ ਪੰਜਾਬ ਤੋਂ ਬਾਹਰਲੇ 2 ਤੁਸੀਂ ਪੰਜਾਬ ਦੇ ਕੋਟੇ 'ਚੋਂ ਬਣਾਏ ਹੋਏ ਆ ਅਤੇ ਤੁਹਾਡੇ ਘਰ ਦੇ ਆ, ਸੰਦੀਪ ਪਾਠਕ ਅਤੇ ਰਾਘੂ ਚੱਡਾ, ਦਵਾ ਲਓ ਉਹਨਾਂ ਤੋਂ ਅਸਤੀਫਾ, ਚਲੇ ਜਾਓ ਇਹੋ ਜਿਹੇ ਉਹ ਇਹੋ ਜਿਹੇ ਉਹ। ਸੋ ਮਤਲਬ ਪਰ ਨਹੀਂ ਕਹਿੰਦੇ ਕਿ ਮੰਨਿਆ, ਪਤਾ ਜੋ ਲੱਗ ਰਿਹਾ ਉਹ ਇਹ ਹੈ ਕਿ ਉਹਨਾਂ ਦਾ ਦਬਾਅ ਇੱਧਰਲੇ ਪਾਸੇ ਆ ਜਿਹੜਾ 5 ਚੋਂ, ਕਿ ਇਹਨਾਂ 'ਚੋਂ 2 ਛੱਡ ਦੇਣ ਅਤੇ 5 ਚੋਂ 4 ਬਾਰੇ ਤਾਂ ਪੰਜਾਬ ਇਹ ਚਰਚਾ ਕਰਦਾ ਰਿਹਾ ਕਿ ਜੀ ਉਹਨਾਂ ਨੇ ਤਾਂ ਖਰੀਦੀਆਂ ਨੇ ਮੁੱਲ, ਪੰਜਾਬ ਚਰਚਾ ਕਰਦਾ, ਅਸੀਂ ਨਹੀਂ ਕੋਈ ਟਿੱਪਣੀ ਕਰ ਰਹੇ
ਜੀ,
ਹੈ ਨਾ, ਅਤੇ ਉਹੀ ਪੰਜਾਬ ਹੁਣ ਚਰਚਾ ਕਰਦਾ ਕਿ ਫਿਰ ਜੇ ਉਹਨਾਂ 5 ਚੋਂ ਜਿਹੜੇ 4 ਨੇ ਖਰੀਦੀਆਂ, ਜੇ ਉਹਨਾਂ ਦੀਆਂ ਛੜਾਈਆਂ, ਫਿਰ ਉਹਨਾਂ ਹਿਸਾਬ ਕਿਤਾਬ ਕਰਨਗੇ ਬੈਠ ਕੇ, ਵਿਆਸਣੇ ਮੋੜਨਗੇ, ਕੀ ਕਰਨਗੇ। ਮਤਲਬ ਇਹ ਜਾਂ ਤਾਂ ਕੇਜਰੀਵਾਲ ਜੀ ਜਾਣਦੇ ਨੇ, ਜਾਂ ਜਿਹਨਾਂ ਨੇ ਰਾਜ ਸਭਾਵਾਂ ਲਈਆਂ ਨੇ ਉਹ ਜਾਣਦੇ ਨੇ, ਜਾਂ ਰੱਬ ਜਾਣਦਾ ਕੀ ਇਹੋ ਜਿਹਾ ਕੋਈ ਲੈਣ ਦੇਣ ਹੋਇਆ ਜਾਂ ਨਹੀਂ ਹੋਇਆ। ਪਰ ਜਿਹੋ ਜਿਹਾ ਹਿਊਮਰ ਜਾਂ ਜਿਹੋ ਜਿਹਾ ਵਰਤਾਰਾ ਅੱਜ ਕੱਲ੍ਹ ਰਾਜਨੀਤੀ 'ਚ ਹੈ, ਉਹਦੇ ਵਿੱਚ ਇਹ ਗੱਲ ਝੂਠੀ ਵੀ ਨਹੀਂ ਲੱਗਦੀ ਨਾ ਫਿਰ
ਜੀ।
ਸੋ ਉਹਦੇ ਵਿੱਚੋਂ ਇਹ ਸਵਾਲ, ਸੋ ਇਸ ਲਈ ਕੀ ਉਹਨਾਂ ਨੂੰ ਛੜਾ ਪਾਉਣਗੇ? ਸਵਾਤੀ ਮਾਲੀਵਾਲ ਦਾ ਇਹੀ ਮਸਲਾ ਆਇਆ ਸੀ, ਉਹ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਹੈ ਅਤੇ ਉਦੋਂ ਵੀ ਕਹਿੰਦੇ ਅਸਤੀਫਾ ਮੰਗਿਆ ਸੀ, ਉੱਥੋਂ ਕਲੇਸ਼ ਸ਼ੁਰੂ ਹੋਇਆ। ਪਰ ਰਾਜ ਸਭਾ ਮੈਂਬਰ ਕੋਲ ਇਹ ਅਧਿਕਾਰ ਹੁੰਦਾ ਕਿ ਚਾਹੇ ਤੁਹਾਨੂੰ ਪਾਰਟੀ ਕੱਢ ਦੇਵੇ, ਵੜ ਦੇਵੇ, ਕੁਛ ਕਰੇ, ਤੁਹਾਡੀ ਰਾਜ ਸਭਾ ਬਹਾਲ ਹੈ
ਜੀ।
ਇਸ ਲਈ ਕੇਜਰੀਵਾਲ ਉਹਨਾਂ ਲਈ ਇਹ ਮੁਸ਼ਕਿਲ ਹੈ ਕਿ ਪੰਜਾਬ ਵਾਲੇ ਛੱਡਣਗੇ ਜਾਂ ਨਹੀਂ ਛੱਡਣਗੇ, ਪਰ ਕੇਜਰੀਵਾਲ ਜੀ ਫਿਲਹਾਲ ਉਸ ਰਦੇ ਦੇ ਵਿੱਚ, ਜਿਹੜੀਆਂ ਸੰਸਦ ਮੈਂਬਰ ਵਾਲੇ ਰਦੇ ਨੇ ਉਹਨਾਂ 'ਚ, ਚਾਹੇ ਰੋੜੇ ਵਾਂਝੇ ਫਿੱਟ ਹੋਣਾ ਚਾਹੁੰਦੇ ਹੁਣ ਫਿੱਟ ਹੋਣਾ ਚਾਹੁੰਦੇ ਆ।
ਦੀਪਕ ਜੀ, ਪਿਛਲੇ ਦਿਨੀ ਤੁਸੀਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਨੂੰ ਪ੍ਰਧਾਨ ਬਦਲਣ ਦੀ ਤਾਕ ਵਿੱਚ ਨੇ, ਅਤੇ ਅੱਜ ਮੀਟਿੰਗ ਹੋਈ ਦੱਸੀ ਜਾਂਦੀ ਹੈ ਰਾਹੁਲ ਗਾਂਧੀ ਅਤੇ ਪ੍ਰਗਟ ਸਿੰਘ ਵਿਚਕਾਰ, ਕੀ ਚੱਲ ਰਿਹਾ ਜੀ?
ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੀ ਚਰਚਾ ਖੂਬ ਹੈ। ਬੇਸ਼ੱਕ ਅਮਰਿੰਦਰ ਸਿੰਘ ਰਾਜਾ ਬਣੀ ਆਪਣਾ ਰਿਪੋਰਟ ਕਾਰਡ ਲੈ ਕੇ ਵੀ ਨਵੇਂ ਇੰਚਾਰਜ ਕੋਲ ਜਾ ਆਏ ਨੇ, ਪ੍ਰਤਾਪ ਬਾਜਵਾ ਵੀ ਗਏ ਨੇ। ਸੋ ਦੋਵੇਂ ਨਵੇਂ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਨੇ ਭੁਪੇਸ਼ ਬਘੇਲ ਹੋਰੀ, ਉਹਨਾਂ ਨੂੰ ਮਿਲੇ ਆਏ ਨੇ ਦਿੱਲੀ ਜਾ ਕੇ, ਪਰ ਉਹ ਇੱਥੇ ਤੱਕ ਮਿਲ ਕੇ ਆਏ ਨੇ ਅਤੇ ਪ੍ਰਗਟ ਸਿੰਘ ਹੋਰੀ ਤਾਂ ਰਾਹੁਲ ਗਾਂਧੀ ਨੂੰ ਮਿਲੇ ਆਏ ਨੇ। ਸੋ ਸਾਰਿਆਂ ਨੂੰ ਪਤਾ ਕਿ ਗਾਂਧੀ ਪਰਿਵਾਰ ਹੀ ਫੈਸਲਾ ਕਰਦਾ, ਚਾਹੇ ਖੜਗੇ ਜੀ ਪ੍ਰਧਾਨ ਨੇ, ਜਿਵੇਂ ਬਲਵਿੰਦਰ ਭੁੰਦੜ ਕਹਿਣ ਨੂੰ ਪ੍ਰਧਾਨ ਨੇ, ਪਰ ਸਾਰਿਆਂ ਨੂੰ ਪਤਾ ਕਿ ਸੁਖਬੀਰ ਬਾਦਲ ਹੀ ਫੈਸਲਾ ਕਰਦੇ, ਉਵੇਂ ਉੱਥੇ ਵੀ ਸਭ ਨੂੰ ਪਤਾ ਕਿ ਕੌਣ ਕਿਹਦੀ ਚੱਲਦੀ ਹੈ। ਸੋ ਪਰ ਹੁਣ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਹਿਲਾਂ ਇਸ ਪਹਿਲੂ ਤੋਂ ਹੀ ਮੰਥਨ ਕਰ ਚੁੱਕੇ ਹਾਂ ਕਿ ਜਿਹੜੇ ਟਰੈਕ ਤੇ BJP ਪੰਜਾਬ 'ਚ ਖੇਡਣਾ ਚਾਹੁੰਦੀ ਹੈ ਉਸੇ ਟਰੈਕ ਤੇ ਆਮ ਆਦਮੀ ਪਾਰਟੀ ਆ ਚੁੱਕੀ ਹੈ
ਜੀ।
ਕੀ ਕਾਂਗਰਸ ਵੀ ਉਸੇ ਟਰੈਕ ਤੇ ਆਏਗੀ? ਜੇ ਉਸ ਟਰੈਕ ਤੇ ਆਏਗੀ ਫਿਰ ਉਹਨਾਂ ਕੋਲ ਵਿਜੇਂਦਰ ਸਿੰਗਲਾ ਜਾਂ ਅਜਿਹਾ ਕੋਈ ਹੋਰ ਆਪਸ਼ਨ, ਚਾਹੇ ਭਾਰਤ ਭੂਸ਼ਣ ਆਸ਼ੂ ਦਾਗੀ ਉਹ ਸਹੀ, ਉਹਦਾ ਵੀ ਆਪਸ਼ਨ, ਜਾਂ ਕੋਈ ਹੋਰ ਕੋਈ ਅਜਿਹਾ ਲੀਡਰ ਕੀ ਉਹਦੇ ਪਰ ਖੇਡਣਗੇ, ਹੈ ਜਾਂ ਮਤਲਬ ਕਿ ਕਿਸੇ SCVC ਲੀਡਰ ਦੇ ਹਵਾਲੇ ਨਾਲ ਜੇ ਕਰਾਉਂਦੀ ਹੈ ਚਰਚਾ, ਕੀ ਚਰਨਜੀਤ ਚੰਨੀ ਹੋਰਾਂ ਨੂੰ ਪਹਿਲ ਮਿਲ ਸਕਦੀ ਹੈ? ਉਹ ਬਹੁਤ ਨੇੜਲੇ ਨੇ। ਪਰ ਇਹ ਪ੍ਰਧਾਨਾਂ ਦੀ ਦੌੜ ਦੇ ਦਰਮਿਆਨ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਦਾਅਵੇਦਾਰਾਂ 'ਚ ਤਾਂ ਪ੍ਰਤਾਪ ਬਾਜਵਾ ਵੀ ਅਜੇ ਵੀ ਸ਼ਾਮਲ ਨੇ, ਉਹ ਸੁਖਜਿੰਦਰ ਰੰਧਾਵਾ ਵੀ ਆਪਣਾ ਦਾਅਵਾ ਪੇਸ਼ ਕਰ ਰਹੇ ਨੇ, ਕਿਉਂਕਿ ਕਾਂਗਰਸ 'ਚ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪ੍ਰਧਾਨ ਉਹ ਅਗਲੀ ਵਾਰ ਮੁੱਖ ਮੰਤਰੀ ਦਾ ਉਮੀਦਵਾਰ
ਜੀ।
ਸੋ ਇਸ ਲਈ ਉਹ ਇੱਥੋਂ ਵੀ ਮਤਲਬ ਆਪਣੇ ਆਪ ਨੂੰ ਲੈਂਡ ਕਰਨਾ ਚਾਹੁੰਦੇ ਨੇ। ਪਰ ਆਪਾਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਇਸ ਦੌੜ ਦੇ ਵਿੱਚ ਕਿਤੇ ਨਾ ਕਿਤੇ ਪ੍ਰਗਟ ਸਿੰਘ ਵੀ ਸੀਰੀਅਸ ਤੌਰ 'ਤੇ ਹੈਗੇ ਨੇ
ਜੀ,
ਚਾਹੇ ਪ੍ਰਗਟ ਸਿੰਘ ਖੁਦ ਸ਼ਾਮਲ ਨਾ ਹੋਣ ਉਹ, ਪਰ ਉਹ ਟਰੰਪ ਕਾਰਡ ਐਂਟਰੀ ਹੁੰਦੀ ਹੈ, ਕਿਹੜੀ ਹੁੰਦੀ ਹੈ, ਜਿਹੜੇ ਸ਼ੋਆਂ ਜਿਹੀਆਂ ਚ ਹੁੰਦੀ ਹੈ, ਹੈ ਨਾ
ਜੀ,
वैसे तो ना अजकल बहुत
वाइल्ड
खतरनाक है
कार्ड,
ट्रंप
वाइल्ड कार्ड भी
तो,
कह
पर
रहे
वाइल्ड कार्ड हाँ जो भी हैगा है ना। सो
हैं।
ये वो कार्ड राही एंट्री में लगता प्रगट सिंह लै सकते हैं, क्योंकि राहुल गांधी के भरोसेयोग ने, और वो अपने काम करके अपने किरदार करके पंजाब च सारिया धिरां च एक बखरी थां भी रखते हैं। हुण अज दी मुलाकात नूं कुछ राजनीतिक धिरां इस पक्षों लै रही ने कि राहुल गांधी ने कांग्रेस की असल स्थिति समझण लई उन्हां नूं मीटिंग की है, ते कुछ जिहड़े प्रधानगी दे दावेदार ने वो इस गल्लों फिक्रमंद ने कि किते जानकारी साडी देण दी बजाय अपनी उन्हां दे आवे ते आप इन्हां प्रधान बणे, ये भी फिक्र।
वेखते हैं दीपक जी की बनता, आउंदे दिनों च सब क्लीयर हो ही जाना। तुहाडा समां देने लई बहुत बहुत धन्यवाद, कल फिर गल करते हैं। सत श्री अकाल जी।
बहुत शुक्रिया, बहुत शुक्रिया।